काल करार कलु मद भाव पखंड करै बिख प्रीत कटोरा बेखै पंचन राचत बंचन प्रेम सोरंचन कंचन छोरा बोलत तंचन तोरत मंचन दौलत संचन में मन जोरा राम मरगिंद गुरु कृपा हम ऐसे थे नीच मिले सुख तोरा। ਧੋਰਾ ਦਾ ਅਰਥ ਹੁੰਦਾ ਹੈ ਵੱਡਾ ਮਹਾਨ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਲਿਖਦੇ ਨੇ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਅਸੀਂ ਤਾਂ ਇਸ ਤਰ੍ਹਾਂ ਦੇ ਨੀਚ ਸਾਂ, ਸਾਨੂੰ ਆਪ ਜੀ ਦਾ ਸੁੱਖ ਮਿਲ ਗਿਆ, ਆਪ ਜੀ ਨੇ ਮਹਾਨ ਸੁੱਖ ਸਾਨੂੰ ਦੇ ਦਿੱਤੇ। ਕਿਸ ਤਰ੍ਹਾਂ ਦੇ? ਕਹਿੰਦੇ ਨੇ ਵੇਖੈ ਪੰਚਨ ਰਾਚਤ ਬੰਚਨ ਪ੍ਰੇਮ ਸੁਰੰਚਨ ਕੰਚਨ ਛੋਰਾ। ਵੇਖਣ ਨੂੰ ਅਸੀਂ ਬੜੇ ਮੋਹਤਬਾਰ ਬੰਦੇ ਲੱਗਦੇ ਹਾਂ, ਸਾਡਾ ਭੇਖ ਜਿਹੜਾ ਹੈ, ਸਾਡਾ ਲਿਬਾਸ ਜਿਹੜਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸਾਡੀ ਪਰਸਨੈਲਿਟੀ ਜਿਹੜੀ ਹੈ, ਉਹ ਬੜੀ ਅਸੀਂ ਅਪਡੇਟ ਕੀਤੀ ਹੋਈ ਹੈ, ਬੜੀ ਚੰਗੀ ਲੱਗਦੀ ਹੈ। ਵੇਖਣ ਨੂੰ ਲੋਕ ਸਾਨੂੰ ਦਾਨੇ ਪੁਰਸ਼ ਆਖਦੇ ਨੇ, ਪਰ ਰਾਚਿਤ ਬੰਚਨ ਅੰਦਰ ਸਾਡੇ ਜਿਹੜਾ ਹੈ ਉਹ ਠੱਗ ਬੈਠਾ ਹੈ। ਪ੍ਰੇਮ ਸੁਰੰਚਨ ਕੰਚਨ ਛੋਰਾ, ਸਾਡਾ ਧਿਆਨ ਜਿਹੜਾ ਹੈ ਉਹ ਆਪਣੇ ਉਸ ਦੌਲਤ ਨੂੰ ਜੋੜਨ ਵਾਸਤੇ, ਆਪਣੇ ਧੀਆਂ ਪੁੱਤਰਾਂ ਦੀਆਂ ਦੌਲਤਾਂ ਵਧਾਉਣ ਵੱਲ ਹੈ। ਅਤੇ ਕਹਿੰਦੇ ਨੇ ਬੋਲਤ ਟੰਚਨ, ਸਾਡੇ ਬੋਲ ਵੀ ਜਿਹੜੇ ਨੇ ਬੜੇ ਚੰਗੇ ਨੇ, ਗੱਲਾਂ ਵੀ ਅਸੀਂ ਬੜੀਆਂ ਚੰਗੀਆਂ ਕਰ ਲੈਂਦੇ ਹਾਂ। ਤੋੜਤ ਮੰਚਨ, ਸਾਰਾ ਦਿਨ ਬੈਠੇ ਗੱਲਾਂ ਕਰਦੇ ਰਹਿੰਦੇ ਹਾਂ, ਕਿਉਂਕਿ ਉਸ ਸਮੇਂ ਬਹੁਤਾ ਜਿਹੜਾ ਇਹ ਸਮਾਂ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਬਚਨ ਕਰਦੇ ਨੇ, ਉਹਨਾਂ ਦਾ ਬਚਨ ਸੀ ਕਿ ਮੈਂ ਹੁੱਕੇ ਵਾਲਾ ਨਹੀਂ ਰਹਿਣ ਦੇਣਾ। ਬਹੁਤ ਸਾਰੇ ਪੰਜਾਬੀ ਲੋਕ ਜਿਹੜੇ ਸਨ ਉਹ ਹੁੱਕਾ ਪੀਂਦੇ ਸਨ, ਆਹ ਇਲਾਕੇ 'ਤੇ ਸਾਰੇ ਲਗਭਗ ਜਿਹੜੇ ਲੋਕ ਸਨ ਉਹ ਹੁੱਕਾ ਪੀਂਦੇ ਸਨ। ਉਹਨਾਂ ਲੋਕਾਂ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁੱਕੇ ਛਡਵਾਏ, ਸਾਰਾ ਦਿਨ ਬੈਠੇ ਰਹਿਣਾ, ਹੁੱਕੇ ਜਿਹੜੇ ਸਨ ਉਹ ਭਰ ਲੈਣੇ, ਉਹਨਾਂ ਦੀਆਂ ਨਾਲੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚੋਂ ਉਹ ਧੂੰਆਂ ਜਿਹੜਾ ਹੈ ਉਹ ਖਿੱਚਦੇ ਰਹਿਣਾ, ਇਹ ਕਰਮ ਸੀ। ਤੋੜਤ ਮੰਚਨ ਬੋਲਤ ਟੰਚਨ, ਅਤੇ ਗੱਲਾਂ ਕਰਦੇ ਰਹਿਣਾ ਤਾਂ ਦੌਲਤ ਸੰਚਨ ਮੇ ਮਨ ਜੋਰਾ। ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਰਾਮ ਮਰਗਿੰਦ ਗੁਰੂ ਕਿਰਪਾ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰ ਦਿੱਤੀ, ਸਾਨੂੰ ਇਸ ਜੀਵਨ ਦੇ ਵਿੱਚੋਂ ਕੱਢ ਦਿੱਤਾ। ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਲੜੀ ਦੇ ਵਿੱਚ ਆਪ ਜੀ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਕਿ ਸਤਿਗੁਰੂ ਜੀ ਮੁਠੱਡੀ ਦਰਸ਼ਨ ਦੇ ਕੇ ਵਾਪਸ ਸ਼੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਸਤਿਗੁਰੂ ਜੀ ਇੱਕ ਵਾਰੀ ਫਿਰ ਮੁਠੱਡੇ ਜਾਂਦੇ ਨੇ। ਮੁਠੱਡੇ ਸਤਿਗੁਰੂ ਜੀ ਦਾ ਬਹੁਤ ਸਾਰੇ ਇੱਥੇ ਇਤਿਹਾਸ ਕਹਿੰਦਾ ਕਿ ਬਹੁਤ ਸਾਰੇ ਦੌਰੇ ਨੇ, ਇੱਕ ਤੋਂ ਬਾਅਦ ਦੂਸਰਾ, ਜਿਹੜੇ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਵਜ਼ੀਰੇ ਲੋਹਾਰ ਨੂੰ ਜਿਹੜਾ ਸੀ ਉਹ ਨਾਮ ਦੇ ਆਏ ਸੀ, ਉਸ ਤੋਂ ਬਾਅਦ ਉਹਨੇ ਪਿੰਡ ਦੇ ਵਿੱਚ ਰੌਲਾ ਪਾਇਆ, ਭਾਈ ਜਿਹੜਾ ਨਾਮ ਮੈਂ ਲੈ ਲਿਆ ਮੇਰਾ ਮਨ ਨੂੰ ਸ਼ਾਂਤੀ ਆ ਗਈ ਹੈ, ਤਪਤ ਕੜਾਹਾ ਬੁੱਝ ਗਿਆ ਮੇਰੇ ਹਿਰਦੇ ਦਾ, ਇਸ ਕਰਕੇ ਉਹ ਫਿਰ ਆਉਣਗੇ, ਤੁਸੀਂ ਨਾਮ ਲੈਣਾ। ਜਦੋਂ ਸਤਿਗੁਰੂ ਜੀ ਜਾਂਦੇ ਨੇ ਉੱਥੇ ਅੰਮ੍ਰਿਤ ਤਿਆਰ ਹੁੰਦਾ, ਬਹੁਤ ਸਾਰੇ ਸਿੱਖ ਜਿਹੜੇ ਨੇ ਅੰਮ੍ਰਿਤ ਛਕਦੇ ਨੇ, ਨਾਮ ਲੈਂਦੇ ਨੇ। 1860 ਦਾ ਸਾਲ ਚੜ੍ਹਦਾ, ਇਹ ਸਾਲ ਜਿਹੜਾ ਹੈ ਇਸ ਸਾਲ ਵਰਖਾ ਨਾ ਹੋਣ ਕਰਕੇ ਪਿਛਲੇ ਸਾਲ ਤਾਂ ਇਸ ਇਲਾਕੇ ਦੇ ਵਿੱਚ ਅਕਾਲ ਪੈ ਜਾਂਦਾ। ਬਹੁਤ ਸਾਰੇ ਸੱਜਣ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਵੀ ਨੇ ਕਿ ਦਾਣੇ ਤਾਂ ਬਹੁਤ ਘੱਟ ਹੁੰਦੇ ਸਨ, ਜੇ ਇੱਕ ਸਾਲ ਇੱਕ ਸੀਜ਼ਨ ਦੇ ਵਿੱਚ ਵੀ ਜੇ ਮੀਂਹ ਨਾ ਪੈਂਦਾ, ਵਰਖਾ ਨਾ ਹੁੰਦੀ ਤਾਂ ਅਕਾਲ ਪੈ ਜਾਂਦੇ ਸਨ, ਕਿਉਂਕਿ ਆ ਪੁਆਧ ਦਾ ਏਰੀਆ ਸਾਡੇ ਨਾਲ ਹੈ। ਇਹ ਸਾਰੇ ਹੀ ਸਾਰਾ ਪੁਆਧ ਜਿਹੜਾ ਹੈ ਇਹ ਬਿਲਕੁਲ ਇੱਥੇ ਕੋਈ ਦਾਣਾ ਨਹੀਂ ਸੀ ਹੁੰਦਾ। ਇਹ ਤਾਂ ਬਹੁਤ ਸਾਰੇ ਨੇ ਵੇਖਿਆ ਵੀ ਹੋਏਗਾ ਕਿ ਪੁਆਧੀ ਲੋਕ ਆਮ ਜਿਹੜੇ ਸੀ ਅੰਬ ਇੱਧਰ ਹੁੰਦਾ ਸੀ, ਅੰਬ ਲੈ ਕੇ ਖੰਨੇ ਦੀ ਮੰਡੀ 'ਚ ਆਣ ਕੇ ਵੇਚਦੇ ਸਨ, ਉੱਥੋਂ ਦਾਣੇ ਲੈ ਕੇ ਜਾਂਦੇ ਸਨ। ਅਤੇ ਇਹ ਵੀ ਏਰੀਆ ਸਾਰਾ ਜੰਗਲ ਮਾਲਵੇ ਦਾ ਏਰੀਆ ਸੀ, ਦਾਣੇ ਬਹੁਤ ਘੱਟ ਹੁੰਦੇ ਸਨ। ਅਤੇ ਉਹ ਸਮਾਂ ਇਸ ਤਰ੍ਹਾਂ ਦਾ ਆ ਗਿਆ, ਅਕਾਲ ਪੈ ਗਿਆ। ਅਕਾਲ ਪੈਣ ਕਰਕੇ ਦਾਣੇ ਮਹਿੰਗੇ ਹੋ ਗਏ। ਸਾਡਾ ਇਤਿਹਾਸਕਾਰ ਕਹਿੰਦਾ ਕਿ 1 ਰੁਪਈਏ ਦੇ 2 ਮਣ ਪਹਿਲਾਂ ਦਾਣੇ ਮਿਲਦੇ ਸਨ, ਅਤੇ ਜਦੋਂ ਅਕਾਲ ਪਿਆ ਬੜੀ ਕਰੜਾਈ ਹੋਈ, ਦਾਣੇ ਨਹੀਂ ਸਨ ਲੁਧਿਆਣੇ ਤੋਂ ਬਿਨਾਂ ਹੋਰ ਕਿਤੇ ਵੀ, ਤਾਂ ਉਸ ਸਮੇਂ 30 ਸੇਰ ਦਾਣੇ ਜਿਹੜੇ ਸਨ ਉਹ 1 ਰੁਪਈਏ ਦੇ ਮਿਲਦੇ ਸਨ। ਮੈਂ ਬੱਚਿਆਂ ਵਾਸਤੇ ਇਹ ਵੀ ਗੱਲ ਦੱਸ ਦੇਵਾਂ ਕਿ ਪੱਕਾ ਮਣ 40 ਕਿਲੋ ਦਾ ਹੁੰਦਾ, ਅਤੇ ਦੋ ਮਣ ਦਾਣੇ 80 ਕਿਲੋ ਦਾਣੇ ਪਹਿਲਾਂ ਰੁਪਈਏ ਦੇ ਮਿਲਦੇ ਸੀ, ਪਰ ਜਦੋਂ ਕਾਲ ਪੈ ਗਿਆ ਤਾਂ ਸਿਰਫ 30 ਕਿਲੋ ਦਾਣੇ ਹੀ 1 ਰੁਪਈਏ ਦੇ ਭਾਵ, ਇੰਨੀ ਮਹਿੰਗਾਈ ਜਿਹੜੀ ਸੀ ਉਹ ਵੱਧ ਗਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੱਟੀ 'ਤੇ ਜਿਹੜਾ ਸਿੱਖ ਬੈਠਦਾ ਸੀ ਉਹਦਾ ਨਾਂ ਗੁਲਾਬ ਸਿੰਘ ਸੀ, ਉਹ ਗੁਰਦਾਸਪੁਰ ਜ਼ਿਲ੍ਹੇ ਦਾ ਸੀ। ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ 2 ਸੇਰ ਦਾਣੇ ਵੱਧ ਦੇਣੇ ਨੇ, ਭਾਵ ਆਮ ਜਿਹੜਾ ਮੰਡੀ ਦਾ ਰੇਟ ਸੀ, ਮੰਡੀ ਦੇ ਵਿੱਚ ਜੋ ਚੱਲ ਰਿਹਾ ਸੀ, ਲੁਧਿਆਣੇ ਜੋ ਭਾਅ ਚੱਲ ਰਿਹਾ ਸੀ ਉਹ 30 ਸੇਰ ਸੀ। ਸਤਿਗੁਰ ਸੱਚੇ ਪਾਤਸ਼ਾਹ ਆਖਿਆ ਜੇ ਕੋਈ ਦਾਣਾ ਲੈਣ ਆ ਜਾਂਦਾ ਤਾਂ ਉਹਨੂੰ 32 ਸੇਰ ਦਾਣੇ ਜਿਹੜੇ ਨੇ ਇਹ ਦੇਣੇ ਨੇ, 2 ਸੇਰ ਵੱਧ ਦਾਣੇ ਦੇਣੇ ਨੇ, ਕਿਉਂਕਿ ਸਿੱਖ ਬਹੁਤ ਮੁਸ਼ਕਲ ਦੇ ਵਿੱਚ ਨੇ, ਲੋਕ ਬਹੁਤ ਮੁਸ਼ਕਲ ਦੇ ਵਿੱਚ ਨੇ। ਫਿਰ ਇੱਥੇ ਭੈਣੀ ਸਾਹਿਬ ਲੰਗਰ ਜਿਹੜਾ ਹੈ ਉਹ ਲਗਾਤਾਰ ਚੱਲਦਾ, ਜਿਹਦੇ ਵਿੱਚ ਸਾਡਾ ਇਤਿਹਾਸਕਾਰ ਜਾਂ ਉਸ ਸਮੇਂ ਦਾ ਆਪਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਉਂਕਿ ਵੱਡੀ ਕੋਈ ਖਰਾਸ ਵਗੈਰਾ ਨਹੀਂ ਸੀ ਉਸ ਸਮੇਂ, ਚੱਕੀਆਂ ਦੇ ਨਾਲ ਦਾਣੇ ਪੀਏ ਜਾਂਦੇ ਸਨ, ਮਾਤਾ ਜੱਸਾਂ ਦਾਣੇ ਪੀਂਦੀ ਹੈ, ਦੋਵੇਂ ਪੁੱਤਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਉਹ ਦਾਣੇ ਪੀਂਦੀਆਂ ਨੇ। ਸਤਿਗੁਰੂ ਜੀ ਆਪ 10 ਸੇਰ ਦਾਣੇ ਰੋਜ਼ ਪੀਂਦੇ ਨੇ ਸਿੱਖਾਂ ਵਾਸਤੇ, ਪ੍ਰਸ਼ਾਦਾ ਜਿਹੜਾ ਆਉਣ ਵਾਲੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਉਹਨਾਂ ਦੇ ਵਾਸਤੇ 10 ਸੇਰ ਦਾਣੇ ਜਿਹੜੇ ਨੇ ਸਤਿਗੁਰੂ ਜੀ ਆਪ ਚੱਕੀ ਦੇ ਨਾਲ ਪੀਂਦੇ ਨੇ। ਇਸ ਤਰ੍ਹਾਂ ਇਹ ਲੰਗਰ ਸ੍ਰੀ ਭੈਣੀ ਸਾਹਿਬ ਦਾ ਜਿਹੜਾ ਹੈ ਉਹ ਲਗਾਤਾਰ ਚੱਲਦਾ, ਤਾਂ ਲੋਕ ਕਹਿੰਦੇ ਨੇ ਭਾਈ ਕਿਤੇ ਪ੍ਰਸ਼ਾਦਾ ਭਾਵੇਂ ਨਾ ਮਿਲੇ ਪਰ ਭੈਣੀ ਸਾਹਿਬ ਜ਼ਰੂਰ ਜਾ ਕੇ ਪ੍ਰਸ਼ਾਦਾ ਮਿਲ ਜਾਵੇਗਾ। ਕੁਛ ਤਾਂ ਲੋਕ ਉਹ ਨੇ ਜਿਹੜੇ ਦਾਣੇ ਮੁੱਲ ਲੈਣ ਵਾਸਤੇ ਹੁੰਦੇ ਨੇ, ਅਤੇ ਕੁਛ ਉਹ ਨੇ ਜਿਹਨਾਂ ਨੇ ਪ੍ਰਸ਼ਾਦਾ ਹੋਰ ਕਿਤੋਂ ਨਹੀਂ ਮਿਲ ਰਿਹਾ, ਉਹ ਸ੍ਰੀ ਭੈਣੀ ਸਾਹਿਬ ਆਣ ਟਿਕਾਣਾ ਕਰਦੇ ਪਏ ਨੇ, ਉਹ ਇੱਥੋਂ ਪ੍ਰਸ਼ਾਦਾ ਛਕਦੇ ਨੇ। ਇਹ ਸਮਾਂ ਬੜਾ ਕਰੜਾ ਨਿਕਲਦਾ ਹੈ, 1860 ਦਾ ਜਿਹੜਾ ਸਾਲ ਹੈ। 61 ਦੇ ਵਿੱਚ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਵਾਰੀ ਮੁਠੱਡੀ ਜਾਂਦੇ ਨੇ, ਇੱਥੇ ਕੁਛ ਸਿੱਖ ਜਿਹੜੇ ਨੇ ਉਹ ਨਵੇਂ ਤਿਆਰ ਹੁੰਦੇ ਨੇ, ਉਹ ਅੰਮ੍ਰਿਤ ਛਕਦੇ ਨੇ, ਨਾਮ ਲੈਂਦੇ ਨੇ, ਇੱਥੋਂ ਧੁਲੇਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਨੇ। ਧੁਲੇਤੇ ਦਾ ਇੱਕ ਨਾਗਾ ਸਾਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਮੈਨੂੰ ਮਾਰੂ ਦਾ ਸ਼ਬਦ ਸੁਣਾਵੋ, ਮਾਰੂ ਰਾਗ ਦਾ ਸ਼ਬਦ ਸੁਣਾਵੋ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਸਮਾਂ ਨਹੀਂ ਹੈਗਾ ਰਾਗਾਂ, ਕਿਉਂਕਿ ਰਾਗੀ ਸੱਜਣ ਇਸ ਗੱਲ ਸਾਰੇ ਜਾਣਦੇ ਨੇ ਇਸ ਗੱਲ ਨੂੰ ਕਿ ਹਰ ਰਾਗ ਦਾ ਵੱਖਰਾ ਸਮਾਂ ਜਿਹੜਾ ਹੈ ਉਹ ਨੀਯਤ ਹੁੰਦਾ, ਇਹ ਮਾਰੂ ਰਾਗ ਦਾ ਸਮਾਂ ਨਹੀਂ ਹੈਗਾ। ਉਹ ਇਸ ਗੱਲ ਦੀ ਜ਼ਿੱਦ ਕਰਦਾ, ਨਹੀਂ ਜੀ ਮਾਰੂ ਹੀ ਰਾਗ ਸੁਣਾਵੋ। ਸਤਿਗੁਰੂ ਸੱਚੇ ਪਾਤਸ਼ਾਹ ਰਾਗੀਆਂ ਨੂੰ ਕਹਿੰਦੇ ਨੇ ਭਾਈ ਇਹਨੂੰ ਫਿਰ ਮਾਰੂ ਰਾਗ ਸੁਣਾ ਦਿਓ। ਜਦੋਂ ਮਾਰੂ ਰਾਗ ਸ਼ੁਰੂ ਹੁੰਦਾ ਤਾਂ ਉਹਨੂੰ ਸੂਤਰ ਪੈ ਜਾਂਦਾ, ਉਸਦੀ ਹਾਲਤ ਜਿਹੜੀ ਹੈ ਅਸਤ ਵਿਅਸਤ ਹੋ ਜਾਂਦੀ। ਸਤਿਗੁਰੂ ਜੀ ਰਾਗੀਆਂ ਨੂੰ ਰੋਕ ਦਿੰਦੇ ਨੇ ਅਤੇ ਇਹਨੂੰ ਸਲੋਤਰ ਦੇ ਨਾਲ ਥੋੜ੍ਹਾ ਜਿਹਾ ਪ੍ਰਸ਼ਾਦਾ ਚਾਟਾ ਛਕਾਉਂਦੇ ਨੇ ਕਿ ਤੈਨੂੰ ਆਖਿਆ ਸੀ ਇਹ ਗੱਲ ਨਹੀਂ ਕਰਨੀ। ਇੱਥੇ ਛੋਟੇ ਛੋਟੇ ਬਚਨ ਨੇ, ਵੈਸੇ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਤਾਂ ਬਹੁਤ ਸਾਰਿਆਂ ਕਈ ਵਾਰ ਇਹ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਕਿ ਇਹ ਇਤਿਹਾਸ ਪਹਿਲਾਂ ਕਿਉਂ ਨਹੀਂ ਸੁਣਾਇਆ ਗਿਆ ਜਾਂ ਪਹਿਲਾਂ ਕਿਉਂ ਨਹੀਂ ਇਹ ਗੱਲਾਂ ਕੀਤੀਆਂ ਜਾਂਦੀਆਂ, ਕਿਉਂਕਿ ਇਹਨਾਂ ਨੂੰ ਸਮਝਣਾ ਪਵੇਗਾ। ਇਹਨਾਂ ਦੇ ਪਿੱਛੇ ਬਹੁਤ ਸਾਰਾ ਕੁਛ ਜੋ ਇਹਨਾਂ ਦੇ ਪਿੱਛੇ ਹੈ, ਹਰ ਸਾਖੀ ਦੇ ਪਿੱਛੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ, ਮਰਿਆਦਾ ਬੰਨ੍ਹਣਾ ਚਾਹੁੰਦੇ ਨੇ। ਮਰਿਆਦਾ ਤੋਂ ਜਿਹੜੇ ਲੋਕ ਡਿੱਗੇ ਹੋਏ ਨੇ, ਜਿਹੜੇ ਲੋਕ ਇੱਥੋਂ ਤੱਕ ਮੰਨ ਲਓ ਸਾਧੂ ਭੇਖਦੇ ਹੁੰਦਿਆਂ ਹੋਇਆਂ ਇਹ ਗੱਲਾਂ ਕਰਦੇ ਨੇ ਕਿ ਰਾਗ ਦਾ ਸਮਾਂ ਨਾ ਹੁੰਦਿਆਂ ਵੀ ਸਾਨੂੰ ਰਾਗ ਸੁਣਾਓ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਨੇ। ਇੱਥੇ ਹੀ ਮੁਠੱਡੇ ਬਹੁਤ ਇਤਿਹਾਸਿਕ ਬਚਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿ ਸਤਿਗੁਰੂ ਜੀ ਹੁਕਮ ਕਰਦੇ ਨੇ, ਜਿਹੜੇ ਉੱਥੇ ਸਿੱਖ ਇਕੱਠੇ ਹੋਏ ਨੇ ਸਾਰਿਆਂ ਨੂੰ ਕਹਿੰਦੇ ਨੇ ਵੀ ਲੜਕੇ ਅਤੇ ਲੜਕੀ ਨੂੰ ਅੱਖਰ ਪੜ੍ਹਾ ਦੇਣੇ। ਲੜਕੀਆਂ ਦੀ ਸਿੱਖਿਆ ਵਾਸਤੇ ਪਹਿਲੀ ਵਾਰ ਜੇ ਕੋਈ ਵੱਡਾ ਕਾਰਜ ਕੀਤਾ ਤਾਂ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਤਾ। ਆਪਣੀਆਂ ਲੜਕੀਆਂ ਦੋਵਾਂ ਨੂੰ, ਬੀਬੀ ਨੰਦਾ ਅਤੇ ਬੀਬੀ ਦਇਆ ਕੌਰ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 5 ਗ੍ਰੰਥੀ ਪੜ੍ਹਾਈ, ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦੀਆਂ ਸਨ, ਅਤੇ ਸਿੱਖਾਂ ਨੂੰ ਇਹ ਗੱਲ ਆਖੀ ਕਿ ਜਿੱਥੇ ਲੜਕਿਆਂ ਨੂੰ ਸਿੱਖਿਆ ਦੇਣੀ ਹੈ, ਪੜ੍ਹਾਉਣਾ ਹੈ, ਉੱਥੇ ਲੜਕੀਆਂ ਨੂੰ ਵੀ ਜ਼ਰੂਰ ਪੜ੍ਹਾਉਣਾ। ਇੱਥੇ ਮੁਠੱਡੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਹ ਗੱਲ ਆਖਦੇ ਨੇ। ਫਿਰ ਨਾਲ ਇਹ ਵੀ ਬਚਨ ਹੋਇਆ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਅਰਧਕੁੰਬੀ ਦੇ ਮੇਲੇ 'ਤੇ ਜਾਣਾ, ਭਾਈ ਜਿਨ੍ਹਾਂ ਸਿੱਖਾਂ ਨੇ ਜਾਣਾ ਹੋਵੇ ਉਹ ਭੈਣੀ ਸਾਹਿਬ ਆ ਜਾਓ। ਕੁਛ ਸਿੱਖਾਂ ਵਾਸਤੇ ਹੁਕਮਨਾਮੇ ਵੀ ਜਾਰੀ ਹੁੰਦੇ ਨੇ। ਅਰਧਕੁੰਬੀ 'ਤੇ ਕਿਉਂ ਜਾਣਾ? ਹੁਣ ਇੱਕ ਸਵਾਲ ਇਹ ਹੈ, ਕਿਉਂਕਿ ਧਰਮ ਦਾ ਪ੍ਰਚਾਰ ਦਾ ਜਦੋਂ ਆਰੰਭ ਹੋਇਆ ਧਰਮ, ਉਦੋਂ ਵੀ ਇਹ ਸਥਾਨ ਜਿਹੜੇ ਸਨ, ਜਿਵੇਂ ਹਰਿਦੁਆਰ ਅਰਧਕੁੰਬੀ ਦਾ ਉਹ ਮੇਲਾ ਲੱਗਣਾ ਸੀ, ਇਹ ਸਥਾਨ ਜਿਹੜੇ ਸਨ ਇਹ ਮੁੱਖ ਸਨ, ਜਿਨ੍ਹਾਂ ਤੋਂ ਧਰਮ ਦਾ ਪ੍ਰਚਾਰ ਕੀਤਾ ਗਿਆ, ਧਰਮ ਜਿਹੜਾ ਸੀ ਉਹ ਫੈਲਾਇਆ ਗਿਆ। ਅਤੇ ਜਦੋਂ ਇਹਨਾਂ ਦੇ ਵਿੱਚ ਗਿਰਾਵਟ ਆਈ ਉਦੋਂ ਵੀ ਇਹ ਮੁੱਖ ਸਥਾਨ ਸਨ, ਸਭ ਤੋਂ ਪਹਿਲਾਂ ਗਿਰਾਵਟਾਂ ਵੀ ਇਹਨਾਂ ਥਾਵਾਂ ਦੇ ਉੱਤੇ ਆਉਂਦੀਆਂ ਨੇ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਵੇਂ ਗੁਰੂ ਨਾਨਕ ਪਾਤਸ਼ਾਹ ਕਿਰਪਾ ਕੀਤੀ ਸੀ, ਪਹਿਲਾਂ ਉਹਨਾਂ ਤੀਰਥਾਂ ਦੇ ਉੱਤੇ ਗਏ, ਉਹਨਾਂ ਲੋਕਾਂ ਦੇ ਨਾਲ ਸੰਵਾਦ ਰਚਾਇਆ, ਇਸੇ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਜਿਹੜੇ ਧਰਮ ਤੋਂ ਹਟ ਚੁੱਕੇ ਨੇ, ਉਹ ਅਰਧਕੁੰਬੀ ਦਾ ਜਿਹੜਾ ਹੈ ਉਹ ਪ੍ਰੋਗਰਾਮ ਬਣਾਉਂਦੇ ਨੇ ਵੀ ਉੱਥੇ ਜਾਣਾ। ਦੂਸਰੀ ਗੱਲ ਇਹ ਹੈ ਕਿ ਜਿਹੜੇ ਲੋਕ ਉੱਥੇ ਜਾਂਦੇ ਨੇ ਜਿਨ੍ਹਾਂ ਦੀ ਆਸਥਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਸਿੱਖਾਂ ਰਸਤੇ ਵਿੱਚ ਜਾਣ ਵਾਲਿਆਂ ਨੂੰ ਮਿਲਣਾ ਚਾਹੁੰਦੇ ਨੇ। ਤੀਜਾ, ਜਿਹੜੇ ਨਾਲ ਸਿੱਖ ਨੇ ਉਹਨਾਂ ਦਾ ਤਿਆਗ, ਉਹਨਾਂ ਦੀ ਭਾਵਨਾਵਾਂ, ਉਹਨਾਂ ਦੇ ਵਿੱਚ ਸਿੱਖੀ, ਇਹ ਸਾਰਾ ਕੁਛ ਜਿਹੜਾ ਚੀਜ਼ਾਂ ਨੇ ਇਹਨਾਂ ਨੂੰ ਪੂਰੀਆਂ ਪ੍ਰਬਲ ਕਰਨਾ ਚਾਹੁੰਦੇ ਨੇ, ਮਜ਼ਬੂਤ ਕਰਨਾ ਚਾਹੁੰਦੇ ਨੇ ਸਤਿਗੁਰੂ ਜੀ। ਇਸ ਤਰ੍ਹਾਂ ਦੀਆਂ ਕਈ ਸਾਖੀਆਂ ਜਿਹੜੀਆਂ ਹਨ ਇਹਨਾਂ ਦੇ ਨਾਲ ਰਚਦੇ ਨੇ। ਅਤੇ ਇੱਥੋਂ ਜਦੋਂ ਤੁਰਨ ਲੱਗਦੇ ਨੇ, ਜਦੋਂ ਇੱਥੇ ਤਿਆਰੀ ਚੱਲਦੀ ਹੈ ਕਿ ਅਰਧਕੁੰਬੀ 'ਤੇ ਜਾਣਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੰਗਾ ਦੀ ਸੱਤਿਆ ਕੱਢ ਕੇ ਇੱਥੇ ਰਾਮਸਰ ਟਿਕਾਏ ਦੇਵਾਂਗੇ, ਇੱਥੇ ਹੀ ਸੱਤਿਆ ਸਾਰੀ ਰੱਖ ਦੇਵਾਂਗੇ। ਫਿਰ ਸਤਿਗੁਰੂ ਜੀ ਦੋ ਸਿੱਖਾਂ ਦੇ ਨਾਂ ਆਉਂਦੇ ਨੇ, ਦਸੌਂਧਾ ਸਿੰਘ ਅਤੇ ਵਸਾਵਾ ਸਿੰਘ ਉਭੋਗੇ, ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਇਹਨਾਂ ਦੋਵਾਂ ਸਿੱਖਾਂ ਨੂੰ ਨਾਲ ਲੈ ਕੇ ਇਸ ਭੈਣੀ ਸਾਹਿਬ ਦੇ ਆਲੇ ਦੁਆਲੇ ਲਕੀਰ ਮਾਰਦੇ ਨੇ, ਕਾਰ ਕੱਢਦੇ ਨੇ, ਆਉਂਦੇ ਨੇ ਭਾਈ ਇਹਦੇ ਅੰਦਰ ਸਰਬ ਸੁੱਖ ਹੋਣਗੇ, ਸਾਰੀਆਂ ਬਲਾਵਾਂ ਇਸ ਤੋਂ ਬਾਹਰ ਰਹਿਣਗੀਆਂ। ਇਹ ਜਿਸ ਤਰ੍ਹਾਂ ਇੱਕ ਆਪਾਂ ਕਿਲ੍ਹਾ ਬਣਾ ਦੇਈਦਾ, ਜਿਸ ਤਰ੍ਹਾਂ ਰਾਜੇ ਮਹਾਰਾਜੇ ਕਿਲ੍ਹਾ ਬਣਾ ਦਿੰਦੇ ਸਨ ਅਤੇ ਕੰਧ ਕੱਢ ਦਿੰਦੇ ਸਨ ਆਪਣੇ ਸ਼ਹਿਰ ਦੇ ਦੁਆਲੇ, ਆਪਣੇ ਉਸ ਨਗਰ ਦੇ ਦੁਆਲੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੋਟੀ ਲੈ ਕੇ ਉਹ ਲਾਈਨ ਪਾ ਕੇ ਕਹਿੰਦੇ ਨੇ ਇਹਦੇ ਅੰਦਰ ਸਾਰੇ ਸੁੱਖ ਹੋਣਗੇ, ਸਾਰੀਆਂ ਬਲਾਵਾਂ ਇਸ ਤੋਂ ਦੂਰ ਰਹਿਣਗੀਆਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤਿਆਰੀ ਵੱਟਦੇ ਨੇ, ਬੀਬੀ ਨੰਦਾ ਅਰਜ਼ ਕਰਦੀ ਹੈ ਜੀ ਮੈਂ ਵੀ ਗੰਗਾ 'ਤੇ ਜਾਣਾ, ਮੈਂ ਕਦੀ ਗੰਗਾ ਵੇਖੀ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ, ਪਹਿਲਾਂ ਕਹਿੰਦੇ ਬੀਬੀ ਤੂੰ ਕਿਉਂ ਜਾਣਾ, ਪਰ ਉਹ ਕਹਿੰਦੀ ਜੀ ਮੈਂ ਗੰਗਾ ਕਦੀ ਨਹੀਂ ਵੇਖੀ, ਚਲੋ ਠੀਕ ਹੈ ਤੁਸੀਂ ਵੀ ਨਾਲ ਚੱਲੋ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬਾਬਾ ਬੁੱਧ ਸਿੰਘ ਦੇ ਰੂਪ ਦੇ ਵਿੱਚ ਇਹ ਵੀ ਨਾਲ ਨੇ, ਪਿਤਾ ਜੱਸਾ ਸਿੰਘ ਨਾਲ ਨੇ, ਤਾਇਆ ਨੱਥਾ ਸਿੰਘ ਨਾਲ ਹੈ, ਹੋਰ ਸਿੱਖ ਭਾਈ ਸਾਹਿਬ ਸਿੰਘ, ਬਾਬਾ ਜਵਾਹਰ ਸਿੰਘ, ਇਸ ਤਰ੍ਹਾਂ ਇਤਿਹਾਸਿਕ ਸਿੱਖ ਜਿਹੜੇ 100 ਤੋਂ ਵੱਧ ਸਿੱਖ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਨੇ ਅਰਧਕੁੰਬੀ ਨੂੰ ਜਦੋਂ ਚੱਲਦੇ ਨੇ। ਚੱਲਦਿਆਂ ਚੱਲਦਿਆਂ ਪਹਿਲਾ ਪੜਾਅ ਸਤਿਗੁਰੂ ਸੱਚੇ ਪਾਤਸ਼ਾਹ ਦਾ ਖੰਨੇ ਹੁੰਦਾ। ਖੰਨੇ ਵਿੱਚ ਜਦੋਂ ਪਹਿਲਾ ਪੜਾਅ ਕਰਦੇ ਨੇ, ਇੱਕ ਗੱਲ ਹੋਰ ਬੜੀ ਜਿਹੜੀ ਹੈ ਉਹ ਇਤਿਹਾਸਿਕ ਨੁਕਤੇ ਨਾਲ ਵੇਖਣ ਵਾਲੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਹਮਣ ਦੀ ਮਰਿਆਦਾ ਦੜਾਉਂਦੇ ਨੇ ਇਸ ਦੌਰੇ ਦੇ ਵਿੱਚ। ਅਤੇ ਉਹਦੇ ਵਿੱਚ ਸਿੱਖਾਂ ਨੂੰ ਹਰ ਸਵੇਰ ਜਦੋਂ ਹੁੰਦੀ ਹੈ, ਸ਼ੁਰੂ ਹੁੰਦੀ ਹੈ, ਉਹ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਹਵਨ ਹੁੰਦਾ, ਸਤਿਗੁਰੂ ਜੀ ਆਪ ਹਵਨ ਕਰਦੇ ਨੇ, ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਅਤੇ ਅਗਲਾ ਪੜਾਅ ਜਿਹੜਾ ਹੈ ਉਹ ਸ਼ੁਰੂ ਹੁੰਦਾ। ਇੱਥੋਂ ਅਰਦਾਸ ਜਦੋਂ ਕੀਤੀ ਜਾਂਦੀ ਹੈ, ਭੈਣੀ ਸਾਹਿਬ ਤੋਂ ਅਰਦਾਸ ਕੀਤੀ ਜਾਂਦੀ ਹੈ, 5 ਰੁਪਈਏ ਦਾ ਪ੍ਰਸ਼ਾਦ, ਸਾਡਾ ਇਤਿਹਾਸਕਾਰ ਕਹਿੰਦਾ ਜਦੋਂ 1 ਰੁਪਈਏ ਦਾ, ਅਸੀਂ 30 ਸੇਰ ਦਾਣਿਆਂ ਦੀ ਗੱਲ ਕਰਦੇ ਪਏ ਹਾਂ, ਉਦੋਂ 5 ਰੁਪਈਏ ਦਾ ਪ੍ਰਸ਼ਾਦ ਜਿਹੜਾ ਸਾਰੇ ਨਗਰ ਦੇ ਵਿੱਚ ਵਰਤਾਇਆ ਜਾਂਦਾ। ਅਤੇ ਇਤਿਹਾਸਕਾਰ ਕਹਿੰਦਾ ਕਿ ਉਹਦੇ ਵਿੱਚ ਇੰਨੀ ਬਰਕਤ ਸੀ ਕਿ ਪ੍ਰਸ਼ਾਦ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਭਰ ਭਰ ਕੇ ਜਿਹੜੇ ਸਨ ਉਹ ਲਗਾਏ। ਕਿਉਂਕਿ ਅਸੀਂ ਅੱਜ ਦੇ ਸਮੇਂ ਦੇ ਅਨੁਸਾਰ ਕਈ ਵਾਰ ਇਤਿਹਾਸ ਨੂੰ ਵੇਖਦੇ ਜਾਂ ਜਿਉਂਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਪ੍ਰਸ਼ਾਦ ਵਾਸਤੇ ਅਸੀਂ ਸ਼ਬਦ ਆਖਦੇ ਹਾਂ, ਕਿਉਂਕਿ ਅੱਜ ਕਈ ਮਠਿਆਈਆਂ ਨੇ, ਕਈ ਕੁਛ ਹੈ। ਉਦੋਂ ਬਹੁਤ ਵੱਡੀ ਸੁਗਾਤ ਸੀ, ਲੋਕਾਂ ਨੂੰ ਪ੍ਰਸ਼ਾਦ ਮਿਲ ਜਾਣਾ ਇਹ ਬੜੀ ਵੱਡੀ ਗੱਲ ਸੀ। ਸਾਡੇ ਲੋਕ ਗੀਤ ਜਾਂ ਲੋਕ ਉਹਦੇ ਵਿੱਚ ਮਿਲਦਾ ਹੈ ਕਿ ਕੂਕੇ ਰਿਸ਼ਵਤ ਵੀ ਦਿੰਦੇ ਨੇ ਕਿਸੇ ਨੰਬੜਦਾਰ ਨੂੰ, ਕਿਸੇ ਚੌਂਕੀਦਾਰ ਨੂੰ, ਜੇ ਉਹ ਥਾਣੇ ਜਾਣਾ ਚਾਹੁੰਦਾ ਤਾਂ ਕੂਕੇ ਉਹ ਤੈਨੂੰ ਦਿਆਂਗਾ ਕੜਾਹ ਦੀ ਬਾਟੀ, ਉਹ ਥਾਣੇ ਨਾ ਜਾਈਂ ਲੰਬੜਾ। ਇਹ ਲੋਕ ਬੋਲੀ ਹੈ ਵੀ ਤੈਨੂੰ ਮੈਂ ਕੜਾਹ ਦੀ ਬਾਟੀ ਜਿਹੜੀ ਹੈ, ਕੜਾਹ ਦੀ ਕੌਲੀ ਜਿਹੜੀ ਹੈ ਉਹ ਦਿਆਂਗਾ, ਇਹ ਰਿਸ਼ਵਤ ਦੇ ਤੌਰ ਦੇ ਉੱਤੇ। ਵਾਹ, ਇੱਡੀ ਵੱਡੀ ਸੌਗਾਤ ਜਿਹੜੀ ਹੈ ਉਹ, ਵੈਸੇ ਵੀ ਚਲੋ ਪ੍ਰਸ਼ਾਦ ਉਂਝੀ ਉੱਤਮ ਹੈ, ਕੜਾਹ ਪ੍ਰਸ਼ਾਦ ਉਂਝੀ ਉੱਤਮ ਹੈ, ਅਤੇ ਪਰ ਉਸ ਸਮੇਂ ਤਾਂ ਇਸ ਤਰ੍ਹਾਂ ਆਪਾਂ ਸੋਚ ਸਕਦੇ ਹਾਂ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 5 ਰੁਪਈਏ ਦਾ ਕੜਾਹ ਪ੍ਰਸ਼ਾਦ ਇੱਥੇ ਭੈਣੀ ਸਾਹਿਬ ਦੀ ਧਰਤੀ 'ਤੇ ਕੀਤਾ, ਸੰਗਤ ਵਿੱਚ ਵਰਤਿਆ, ਬਹੁਤ ਖੁੱਲ੍ਹਾ ਪ੍ਰਸ਼ਾਦ ਜਿਹੜਾ ਸੀ ਉਹ ਵਰਤਿਆ, ਲੋਕਾਂ ਨੇ ਘਰਾਂ ਦੇ ਵਿੱਚ ਵੀ ਲੋਕ ਜਿਹੜੇ ਸਨ ਉਹ ਪ੍ਰਸ਼ਾਦ ਨੂੰ ਲੈ ਕੇ ਗਏ, ਸਾਡਾ ਇਤਿਹਾਸਕਾਰ ਕਹਿੰਦਾ ਪਿੰਡ ਵਾਲੇ ਲੋਕ। ਅਤੇ ਸਤਿਗੁਰੂ ਜੀ ਇੱਥੋਂ ਚੱਲ ਕੇ ਪਹਿਲਾ ਪੜਾਅ ਜਦੋਂ ਖੰਨੇ ਕਰਦੇ ਨੇ, ਤਾਂ ਸਵੇਰੇ ਕਹਿੰਦੇ ਨੇ ਵੀ ਭਾਈ ਲੱਕੜਾਂ ਇਕੱਠੀਆਂ ਕਰੋ, ਉਹ ਡੱਕੇ ਸ਼ਬਦ ਜਿਹੜਾ ਹੈ ਇਸਤੇਮਾਲ ਕਰਦੇ ਨੇ, ਲੱਕੜਾਂ ਇਕੱਠੀਆਂ ਕਰੋ ਹਵਨ ਕਰਨਾ ਹੈ। ਅਤੇ ਨੈਣਾ ਸਿੰਘ ਵਰਿਆਂ ਵਾਲਾ ਜਿਹੜਾ 5 ਪਿਆਰਿਆਂ ਦੇ ਵਿੱਚ ਹੈ, ਉਹ ਕੋਲ ਬੈਠਾ, ਉਹ 2-2 ਲੱਕੜਾਂ ਫੜਾਉਂਦਾ। ਸਤਿਗੁਰੂ ਜੀ ਕਹਿੰਦੇ 1-1 ਫੜਾ, ਉਹ 2-2 ਫੜਾਉਂਦਾ। ਸਤਿਗੁਰੂ ਜੀ ਉਹਦੇ ਸਫਾ ਜੰਗ ਜਿਹੜਾ ਹੈ ਉਹ ਮਾਰਦੇ ਨੇ ਪਿੰਨੀ ਦੇ ਉੱਤੇ, ਅਤੇ ਪਿੰਨੀ ਦੇ ਉੱਤੇ ਜ਼ਖਮ ਹੋ ਜਾਂਦਾ, ਬਹੁਤ ਸਾਰਾ ਜਿਹੜਾ ਖੂਨ ਵਗਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਾਤ ਦੇ ਵਿੱਚ ਫਿਰ ਇਹਦੇ ਪੱਟੀ ਵੀ ਬੰਨ੍ਹਦੇ ਨੇ। ਪੱਟੀ ਬੰਨ੍ਹਣ ਤੋਂ ਬਾਅਦ ਸਤਿਗੁਰੂ ਜੀ ਅਗਲੇ ਪੜਾਅ 'ਤੇ ਪਹੁੰਚ ਜਾਂਦੇ ਨੇ, ਉੱਥੋਂ ਜੱਕਾ ਭੇਜਦੇ ਨੇ, ਭਾਈ ਨੈਣਾ ਸਿੰਘ ਦੇ ਸੱਟ ਲੱਗੀ ਹੋਈ ਹੈ, ਨੈਣਾ ਸਿੰਘ ਨੂੰ ਜੱਕੇ ਦੇ ਵਿੱਚ ਲੈ ਕੇ ਆਓ। ਪਰ ਉਹ ਆਉਂਦਾ ਵੀ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਜਦੋਂ ਦੀ ਆਪ ਨੇ ਪੱਟੀ ਬੰਨ੍ਹ ਦਿੱਤੀ ਉਦੋਂ ਬਾਅਦ ਮੈਨੂੰ ਪੀੜ ਨਹੀਂ ਹੋਈ, ਇਸ ਕਰਕੇ ਉਹ ਪੜਾਅ ਜਿਹੜਾ ਹੈ ਉਹ ਨਾਲ ਸੰਗਤ ਦੇ ਤੁਰਿਆ ਆਉਂਦਾ। ਨੈਣਾ ਸਿੰਘ ਨਾਲ ਚੱਲਿਆ ਆ ਰਿਹਾ, ਹੋਰ ਵੀ ਛੋਟੇ ਛੋਟੇ ਇੱਥੇ ਕਈ ਕੌਤਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ। ਉਹ ਜਿਹੜਾ ਸਲੋਤਰ ਸਤਿਗੁਰੂ ਜੀ ਦੇ ਕੋਲ ਹੈ, क्योंकि साडा इतिहासकार दसदा सतगुरु जी दे तेड़ कशहरा एक परना जिहड़ा गल दे विच है एक परना सिर दे उत्ते बन्निया बस यही वस्त्र ने। तो सतगुरु जी ने सलोत्र हाथ विच फड़िया उहदा नाम सतगुरु जी ने रख्या सी कामड़ा जदों ते वह सुध सिंह दे हवाले कीता होया सी। सुध सिंह वैसे भी भैणी साहब दा पहला प्रबंधक सुध सिंह है। सुध सिंह दे हवाले ये जिहड़ा कामड़ा कीता होया सी सलोत्र दिता होया सी ते ये गल आखी सी जदों लोड़ पिया सुध सिंह मैं तेरे तो मंग लैणा उदों ही हाजिर करना है। इहदी बड़ी लोड़ है, ये बड़ा कम सवारने ने, इहदे नाल बड़े लोग सुधारने ने। सतगुरु सच्चे पातशाह इस वास्ते शब्द भी ये गल कहिंदे ने जदों माई साहबो अपने मन में डरती है पदरी वाली ये भी नाल सी इसे वह डरती है कि सतगुरु जी कितने मैनू ना मारन क्योंकि सतगुरु जी बहुत सारे सिखां नू समझाउंदे ने ते मारदे तां ने। सतगुरु जी एक थां ते बचन करदे भाई जे तुसीं सच बोलो पाप ना करो जे चोरी जारी ना करो मैं तुहानू क्यों मारा। तुसीं जदों सच नहीं बोलते फिर मैं मारदा। तो वह माई पदरी माई साहबो जिहड़ी है पदरी वाली वह ये सोचती है कि मैनू ना सतगुरु जी कितने मारन। तो सतगुरु राम सिंह सच्चे पातशाह बारे ये जो सोच वो मन में आती है उन्हूं आवाजा हुंदा कि जिन्हें इहदे हत्थां दी मार खाली उहदा जम्मण मरना कटिया गया। इस करके सिख आप खुशी दे नाल अपना आप पेश करते हैं। तो सतगुरु जी खन्ने तो अगला पड़ा अंबाले करते हैं। अंबाले समुंद सिंह खोटियां दा मिलदा एक घोड़ियां दा व्यापारी सी चंगा जिमीदार सी। अगे जा के इहदी साखी आवेगी उदों दसांगे कि इहदे बारे ये किस तरह का मनुख सी। ते सतगुरु राम सिंह सच्चे पातशाह जदों खोटे आनंद कार्ज करते हैं इसकी धी का एक इहदी बरादरी दे विचों असीं कह सकते हैं पोतरी का भी आनंद कार्ज जिहड़ा सी उह होया सी। उह खोटे जिहड़े पहले आनंद कार्ज सतगुरु राम सिंह सच्चे पातशाह जी ने मर्यादा दे विच कीते ने। इह समुंद सिंह मिलदा सतगुरु जी इहनूं कहिंदे ने भाई ऐतकी तेरे घोड़े नहीं विकणे। तो इतिहास कहिंदा सचमुच ही उस वारी उस जां दौरे दे विच उसदे कोई घोड़े जिहड़े ने उह नहीं विकदे। इत्थों सतगुरु जी अगे वधदे ने अगे जा के अंबां दे छिलक ला के छिल ला के अंबां दी ते उहनां नूं बाटे दे विच पा के सवैये पढ़दे ने जिहड़े सवैये अमृत बनाउण लग्गियां असीं स्वर्ग सुध दसवें पातशाह दे पढ़दे हां। इह सवैये पढ़ के तो दित्तू रागू रागी नूं कहिंदे ने आ तैनूं राग पियाईए। दित्तू रागू रागी नूं सच्चे पातशाह कहिंदे आ तैनूं राग पियाईए। तो सतगुरु जी उहनूं पियाउंदे ने वह जिहड़ा अंब का छिलक जिहड़ा है अंब का सक जिहड़ा है उहदा उहनूं रगड़ के ते नाल बचन करदे ने तेरी कदी हुण आवाज़ नहीं बैठेगी। तो सतगुरु प्रताप सिंह सच्चे पातशाह जी के उपदेश विच इह चीज़ रिकॉर्ड है कि सतगुरु जी कहिंदे मैं उहदे दर्शन कीते ने। बाद दे विच सतगुरु हरी सिंह सच्चे पातशाह जी दे समय उन्हें अमृत छक लिया सी उहदा नाम गुरदित सिंह हो गया सी। उहदी भी एक घटना वक्री है। सतगुरु जी कहिंदे मैं दर्शन कीते ने इन्नी सोहनी सुर है इन्नी उच्ची सुर है गुरदित सिंह दी दित्तू दी ते वह बैठती नहीं आवाज़ कदी बैठती नहीं। सतगुरु राम सिंह सच्चे पातशाह उहनूं वह सक वाला पाणी पिया के आख्या कि आ तैनूं राग पियाईए ते नाल आख्या हुण तेरी आवाज़ कदी नहीं बैठेगी। ते नाल ही लाभ सिंह रागी भी इस जथे दे नाल है। जदों दित्तू रागी नूं राग पियाया ते नाल ये बचन किया कि तेरी आवाज़ नहीं बैठेगी वह लाभ सिंह अगे हो के अर्ज करता कहिंदा पातशाह मेरे ते भी कृपा करो मैनू भी पियाओ। सतगुरु जी वह एक सक बजया हुंदा अंब का वह फड़ा के कहिंदे जा सक वांगू आकड़िया रहेगा। इत्थे भी साडा इतिहासकार कहिंदा मैं उन्हें दोवें बंदे वेखे ने भाई संतोख सिंह इन्हां दोवां बंदियां दे हवाले दिंदा मैं कहिंदा मैं दोवें वेखे ने ते दित्तू रागी दी कदी आवाज़ नहीं बैठी ते लाभ सिंह हमेशा आकड़े ही रहिंदा सक वांगू। ये सतगुरु सच्चे पातशाह दे दोवें बचन कहिंदा है मैं अपनी अखां दे नाल वेखे ने ये पूरे हुंदे हुए। वह दित्तू रागी असल विच सतगुरु राम सिंह सच्चे पातशाह जी दे समय जिहड़े रागी सन उहनां दे विच बहुते जदों सतगुरु सच्चे पातशाह धुलेते जांदे ने ये धुलेते पिंड दा सी दित्तू रागी। पहला दौरा जदों मठड्डी हुंदा उदों मैं ये घटना का जिक्र इस करके नहीं सी कीता क्योंकि इत्थे इन्हें फिर घट आ जाना इतिहास विच अगां भी इस दा जिक्र जिहड़ा बार बार आएगा भाई गुरदित सिंह दा। जदों सतगुरु जी धुलेते जांदे ने उदों उत्थे कहिंदे ने भाई इत्थे कोई रागी ते नहीं हैगा ते ओह इह बकरियां चारन वाला मुंडा सी दित्तू जिहड़ा सी बकरियां चारदा सी ते इहनूं लै आउंदे जी इह पढ़दा मरासियां दा मुंडा ते इह शब्द पढ़दा। सतगुरु राम सिंह सच्चे पातशाह जी दे अगे लिया जाता तो सतगुरु जी कहिंदे ने भाई कोई शब्द सुना इहनूं ए सोचदा भी मैं हुण किहड़ा शब्द सुनावां किहड़ा शब्द जिहड़ा है मैनूं आउंदा है। फिर सतगुरु जी बचन करदे ने ਕਿ ਦਿੱਤੂ ਇਹ ਸ਼ਬਦ ਪੜ੍ਹਦਾ ਹੈ ਜਾਂ ਕਾ ਰਾਮ ਧਨੀ ਤਾਂ ਕੋ ਕਾਹੇ ਕੀ ਕਮੀ। ਇਹ ਸ਼ਬਦ ਜਿਹੜਾ ਇਹ ਪੜ੍ਹਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਇਸ ਲੜਕੇ ਦੇ ਉੱਤੇ, ਇਹਨੂੰ ਬਾਅਦ ਦੇ ਵਿੱਚ ਰਾਗੀ ਬਣਾਉਂਦੇ ਨੇ, ਇਹਨੂੰ ਰਾਗ ਦਿੰਦੇ ਨੇ, ਇਹਨੂੰ ਇਹ ਵਿੱਦਿਆ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਇਹ ਦਿੱਤੂ ਜਿਹੜਾ ਹੈ ਬਾਅਦ ਦੇ ਵਿੱਚ ਮੈਂ ਜਿਹੜੀ ਅਰਜ਼ ਕਰਨੀ ਹੈ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਬਹੁਤ ਸਾਰੇ ਰਾਗੀ ਜਿਹੜੇ ਸਨ ਹੋ ਜਾਂਦੇ ਸਨ। ਦੌਰਿਆਂ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਸਨ ਬਾਹਰੋਂ ਆਮ ਜਿਹੜੇ ਮਰਾਸੀ ਡੂਮ ਇਹ ਸ਼ਬਦ ਪੜ੍ਹਦੇ ਸਨ, ਗਾਉਂਦੇ ਸਨ, ਢਾਡੀ ਸਨ, ਇਹ ਆ ਜਾਂਦੇ ਸਨ। ਇਹਨਾਂ ਦੇ ਆਉਣ ਕਰਕੇ ਕਈ ਵਾਰ ਕੀ ਹੁੰਦਾ ਸੀ ਕਿ ਸਮਾਂ ਨਹੀਂ ਸੀ ਦਿੱਤਾ ਜਾਂਦਾ ਅਤੇ ਘਰ ਵਾਲੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੂੰ ਅਰਜ਼ ਕਰਦੇ ਸਨ ਕਿ ਪਾਤਸ਼ਾਹ ਵੀ ਉਹ ਲੋਕ ਕਹਿੰਦੇ ਨੇ ਅਸੀਂ ਹਜ਼ੂਰੀ ਰਾਗੀ ਹਾਂ, ਅਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਫਿਰ ਕਿਰਪਾ ਕੀਤੀ, ਆਖਿਆ ਨਹੀਂ ਹਜ਼ੂਰੀ ਰਾਗੀ ਉਹ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਅਤੇ ਰਹਿਤ ਰੱਖੀ ਹੈ ਉਹ ਹਜ਼ੂਰੀ ਰਾਗੀ ਨੇ। ਅਤੇ ਇਸ ਕਰਕੇ ਫਿਰ ਇਹ ਗੁਰਦਿੱਤ ਸਿੰਘ ਦਿੱਤੂ ਵੀ ਜਿਹੜਾ ਸੀ ਉਹਨੇ ਅੰਮ੍ਰਿਤ ਛਕਿਆ ਅਤੇ ਫਿਰ ਗੁਰਦਿੱਤ ਸਿੰਘ ਬਣਿਆ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਅਗਲੇ ਪੜਾਵਾਂ ਦੇ ਉੱਤੇ ਚੱਲਦੇ ਨੇ। ਇੱਥੇ ਇੱਕ ਬਚਨ ਹੋਰ ਵੀ ਆਉਂਦਾ ਕਿ ਇੱਕ ਮੋਨੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਆਪ ਦਾ ਭੇਖ ਤਾਰਿਆ ਕੀਤਾ, ਜਿਹੜਾ ਜਪੁਜੀ ਸਾਹਿਬ ਦੇ ਵਿੱਚ ਅਸੀਂ ਸ਼ੁਰੂ ਦੀ ਪੌੜੀ ਪੜ੍ਹਦੇ ਹਾਂ ਨਾ ਕਿ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵ ਤਾਰ। ਉਹ ਇੱਕ ਤਾਰ ਲਾ ਕੇ ਬੈਠਾ ਪਰ ਅੰਦਰਲੀ ਚੁੱਪ ਜਿਹੜੀ ਹੈ ਉਹ ਹਜੇ ਅਸ਼ਾਂਤ ਨਹੀਂ ਹੋਈ। ਅਤੇ ਉਹ ਬੈਠਾ ਹੋਇਆ ਉਹ ਮੋਨੀ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦੇ ਕੋਲ ਚਲੇ ਜਾਂਦੇ ਨੇ। ਕਾਂਬੜਾ ਸਤਿਗੁਰੂ ਜੀ ਦੇ ਹੱਥ ਦੇ ਵਿੱਚ ਹੈ, ਸਲੋਤਰ ਜਿਹਦਾ ਨਾਮ ਕਾਂਬੜਾ ਰੱਖਿਆ ਹੋਇਆ। ਸਤਿਗੁਰੂ ਜੀ ਉਹਦੇ ਮੋਢੇ ਦੇ ਉੱਤੇ ਜਾ ਕੇ ਜਿਹੜਾ ਆਪਣਾ ਸਲੋਤਰ ਰੱਖ ਦਿੰਦੇ ਨੇ। ਉਹ ਬੰਦਾ ਹੁਣ ਬੋਲਦਾ ਨਹੀਂ, ਉਹਨੇ ਇਸ ਤਰ੍ਹਾਂ ਦਾ ਲੋਕਾਂ ਦੇ ਸਾਹਮਣੇ ਭੇਖ ਖੰਡ ਬਣਾਇਆ ਹੋਇਆ ਕਿ ਭਾਈ ਮੈਂ ਕਈ ਸਾਲਾਂ ਤੋਂ ਜਿਹੜਾ ਬੋਲਿਆ ਹੀ ਨਹੀਂ, ਸ਼ਬਦ ਹੀ ਨਹੀਂ ਬੋਲਿਆ, ਕੋਈ ਮੂੰਹ 'ਚ ਕੋਈ ਇਸ ਤਰ੍ਹਾਂ ਦਾ ਵਾਕ ਕਿਹਾ ਹੀ ਨਹੀਂ, ਮੈਂ ਸਿਰਫ ਧਿਆਨ ਦੇ ਵਿੱਚ ਹਾਂ। ਅਤੇ ਜਦੋਂ ਸਤਿਗੁਰੂ ਜੀ ਉਹਦੇ ਉੱਤੇ ਜਾ ਕੇ ਕਾਂਬੜਾ ਰੱਖਦੇ ਨੇ, ਉਹਨੂੰ ਐਂ ਲੱਗਦਾ ਵੀ ਇਹ ਬੰਦਾ ਕੌਣ ਹੈ ਜਿਹੜਾ ਆਣ ਕੇ ਇਹ ਅਵੱਗਿਆ ਕਰਦਾ। ਅਤੇ ਸਤਿਗੁਰੂ ਜੀ ਫਿਰ ਉੱਥੋਂ ਮੋਢੇ ਤੋਂ ਚੁੱਕ ਲੈਂਦੇ, ਦੂਜੇ ਮੋਢੇ 'ਤੇ ਰੱਖ ਦਿੰਦੇ ਨੇ। ਉਹ ਹੌਲੀ ਹੌਲੀ ਕਰਦਿਆਂ ਉਹ ਜਿਹੜਾ ਅਸਲ ਵਿੱਚ ਉਹਦਾ ਅੰਦਰਲਾ ਹੁੰਦਾ ਨਾ, ਜਿਹੜਾ ਉਹਦਾ ਅਸਲੀ ਕਰੈਕਟਰ ਹੁੰਦਾ ਬਿਹੇਵੀਅਰ ਤੋਂ ਅਤੇ ਉਹਦੇ ਪਰਸਨੈਲਿਟੀ ਤੋਂ ਅਗਲੀ ਜਿਹੜੀ ਚੀਜ਼ ਹੈ ਜਿਸ ਨੂੰ ਅਸੀਂ ਕਰੈਕਟਰ ਕਹਿੰਦੇ ਹਾਂ, ਇਹ ਉਹ ਚੀਜ਼ ਉਹਦੀ ਫਿਰ ਬਾਹਰ ਆਉਣੀ ਸ਼ੁਰੂ ਹੁੰਦੀ। ਜਦੋਂ ਸਤਿਗੁਰੂ ਜੀ ਉਹਦੇ ਸਲੋਤਰ ਰੱਖ ਲੈਂਦੇ ਨੇ ਉਹ ਫਿਰ ਉਹ ਚੀਜ਼ ਜਿਹੜੀ ਹੈ ਉਹ ਅੰਦਰੋਂ ਫਿਰ ਸਤਿਗੁਰੂ ਜੀ ਦੇ ਉੱਤੇ ਉਹ ਅੱਖਾਂ ਲਾਲ ਕਰ ਲੈਂਦਾ ਵੀ ਇਹ ਕਿਸ ਤਰ੍ਹਾਂ ਮੇਰੇ ਉੱਤੇ ਸਲੋਤਰ ਰੱਖ ਕੇ ਬੈਠੇ ਨੇ। ਸਤਿਗੁਰੂ ਜੀ ਫਿਰ ਚੁੱਕ ਲੈਂਦੇ ਨੇ, ਫਿਰ ਥੋੜ੍ਹੇ ਟਾਈਮ ਬਾਅਦ ਫਿਰ ਉਹਨੂੰ ਸਲੋਤਰ ਨਾਲ ਛੇੜਦੇ ਨੇ। ਜਦੋਂ ਸਤਿਗੁਰੂ ਜੀ ਤੀਜੀ ਚੌਥੀ ਵਾਰ ਉਹਨੂੰ ਛੇੜਦੇ ਨੇ ਤਾਂ ਉਹ ਫਿਰ ਸੂਰਜ ਵੱਲ ਨੂੰ ਮੂੰਹ ਕਰਕੇ ਜਿਸ ਤਰ੍ਹਾਂ ਅਰਦਾਸ ਕਰੀਦੀ ਹੈ ਐਵੇਂ ਖਲੋ ਜਾਂਦਾ ਅਤੇ ਬੋਲਦਾ ਮੈਂ ਤੇਰੀ ਆ ਸੰਗਤ ਜਿਹੜੀ ਸਾਰੀ ਲੂਹ ਦੇਣੀ ਹੈ। ਬੋਲਦਾ ਜਿਹੜਾ ਬੰਦਾ ਕਦੀ ਬੋਲ ਨਹੀਂ ਸੀ ਰਿਹਾ ਲੋਕਾਂ ਦੇ ਸਾਹਮਣੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦਾ ਪਖੰਡ ਜਿਹੜਾ ਉਜਾਗਰ ਕਰਦੇ ਨੇ ਵੀ ਇਹ ਭਾਈ ਇਹਦੇ ਅੰਦਰ ਤਾਂ ਆ ਅਗਨੀ ਚੱਲਦੀ ਪਈ ਹੈ। ਉਹ ਸੂਰਜ ਵੱਲ ਨੂੰ ਮੂੰਹ ਕਰਕੇ ਜਿਵੇਂ ਅਰਦਾਸ ਕਰੀਦੀ ਹੈ, ਆਉਂਦਾ ਮੈਂ ਤੇਰੀ ਆ ਸੰਗਤ ਸਾਰੀ ਲੂਹ ਦੇਣੀ ਹੈ, ਜਲਾ ਦੇਣੀ ਹੈ। ਲੂਹ ਦੇਣੀ ਦਾ ਮਤਲਬ ਜਲਾ ਦੇਣੀ, ਮੈਂ ਤੇਰੀ ਸੰਗਤ ਸਾਰੀ ਜਲਾ ਦੇਣੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਵਾਂਗੂ ਹੀ ਉਹਨੂੰ ਸਮਝਾਉਣ ਵਾਸਤੇ ਉਸੇ ਵਾਂਗੂ ਹੀ ਸੂਰਜ ਵੱਲ ਨੂੰ ਮੂੰਹ ਕਰਕੇ ਕਹਿੰਦੇ ਫਿਰ ਅਸੀਂ ਵੀ ਪੁੱਛ ਲੈਂਦੇ ਹਾਂ ਇਹ ਕੀ ਆਉਂਦਾ। ਸੂਰਜ ਵੱਲ ਨੂੰ ਮੂੰਹ ਕਰਕੇ ਅਤੇ ਫਿਰ ਉਹਨੂੰ ਕਹਿੰਦੇ ਨੇ ਇਹ ਤਾਂ ਕਹਿੰਦਾ ਇਹ ਕੁੱਤਾ ਐਵੇਂ ਭੌਂਕਦਾ, ਇਹ ਤੋਂ ਹੋਣਾ ਕੁਛ ਨਹੀਂ। ਭਾਵ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਜਿਹੜਾ ਕੁੱਤਾ ਬੈਠਾ ਉਹਨੂੰ ਤੂੰ ਚੁੱਪ ਨਹੀਂ ਕਰਾ ਸਕਿਆ ਅਤੇ ਬਾਹਰੋਂ ਤੂੰ ਆਉਂਦਾ ਮੈਂ ਬੋਲਦਾ ਹੀ ਨਹੀਂ, ਅੰਦਰ ਤੇਰੇ ਸਾਰਾ ਕੁਛ ਚੱਲਦਾ ਪਿਆ। ਸਤਿਗੁਰੂ ਜੀ ਉਹਦਾ ਪਖੰਡ ਜਿਹੜਾ ਉਜਾਗਰ ਕਰਕੇ ਫਿਰ ਸਾਥੀਆਂ ਦੇ ਨਾਲ, ਇੱਥੇ ਬਹੁਤ ਸਾਰੇ ਛੋਟੇ ਛੋਟੇ ਕੌਤਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ। ਇੱਕ ਦਿਨ ਭੱਜ ਕੇ ਸਾਥੀਆਂ ਤੋਂ ਅੱਗੇ ਜਾ ਲੁਕਦੇ ਨੇ, ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਜਾ ਕੇ ਬੈਠ ਜਾਂਦੇ ਨੇ ਤਾਂ ਸਿੱਖ ਪਿੱਛੋਂ ਲੱਭਦੇ ਹੁੰਦੇ ਨੇ ਕਿ ਕਿੱਥੇ ਗਏ ਕਿੱਥੇ ਗਏ, ਜਦੋਂ ਆਣ ਕੇ ਲੱਭ ਲੈਂਦੇ ਨੇ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਰੇ ਆਣ ਕੇ ਵੀ ਕਹਿੰਦੇ ਹਾਂਜੀ ਅਸੀਂ ਲੱਭ ਲਿਆ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਕਿਸੇ ਦਿਨ ਦੂਰ ਜਾ ਬੈਠਾਂਗਾ ਫਿਰ ਤੁਹਾਡੇ ਤੋਂ ਲੱਭਿਆ ਨਹੀਂ ਜਾਏਗਾ। ਸੁੱਧ ਸਿੰਘ ਆਉਂਦਾ ਜੀ ਫਿਰ ਮੇਰਾ ਕੀ ਬਣੇਗਾ। ਸੁੱਧ ਸਿੰਘ ਇੱਥੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਮੇਰਾ ਕੀ ਬਣੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੁੱਧ ਸਿੰਘ ਵੱਲ ਵੇਖ ਕੇ ਕਹਿੰਦੇ ਨੇ ਸੁੱਧ ਸਿਆਂ ਮੈਂ ਤੈਨੂੰ ਜਾਣਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਸਿਰਫ ਇੰਨਾ ਹੀ ਬਚਨ ਹੈ ਇੱਥੇ ਜਿਹੜਾ ਭਾਈ ਸੰਤੋਖ ਸਿੰਘ ਨੇ ਲਿਖਿਆ, ਸੁੱਧ ਸਿਆਂ ਮੈਂ ਤੈਨੂੰ ਜਾਣਦਾ। ਆਉਣ ਵਾਲਾ ਸਮਾਂ ਕੀ ਸੀ ਉਹਦੇ ਬਾਰੇ ਸੱਚੇ ਪਾਤਸ਼ਾਹ ਅੱਗੇ ਕੋਈ ਬਚਨ ਨਹੀਂ ਕਰਦੇ, ਸਿਰਫ ਇੰਨਾ ਬਚਨ ਕਰਦੇ, ਸੁੱਧ ਸਿਆਂ ਮੈਂ ਤੈਨੂੰ ਜਾਣਦਾ। ਇਹੀ ਸੁੱਧ ਸਿੰਘ ਸੀ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਰਦੇਸ਼ ਚਲੇ ਜਾਂਦੇ ਨੇ, ਪਿੱਛੋਂ ਇਹ ਆਪ ਆਪਣੀ ਗੱਦੀ ਲਾ ਕੇ ਬੈਠ ਜਾਂਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦੇ ਵੱਲ ਇਸ਼ਾਰਾ ਕਰਦੇ, ਸੁੱਧ ਸਿਆਂ ਮੈਂ ਤੈਨੂੰ ਜਾਣਦਾ। ਇੰਨਾ ਕੁ ਬਚਨ ਜਿਹੜਾ ਹੈ ਇੱਥੇ ਉਹ ਹੁੰਦਾ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਨਿਰਮਲਿਆਂ ਦਾ ਟੋਲਾ ਮਿਲਦਾ, ਉਹਨਾਂ ਕੋਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੂੰ ਜਿਹੜੀ ਉਹਨਾਂ ਕੋ ਦੇ ਕੋਲ ਬੀੜ ਹੈ, ਸਤਿਗੁਰੂ ਜੀ ਆਪ ਆਪਣੇ ਹੱਥਾਂ ਦੇ ਨਾਲ ਥਾਂ ਸਾਫ਼ ਕਰਕੇ ਉੱਚਾ ਜਿਹੜਾ ਹੈ ਥੜਾ ਬਣਾ ਕੇ ਉਹਦੇ ਉੱਤੇ ਆਸਣ ਰੱਖ ਕੇ, ਉਹਦੇ ਉੱਤੇ ਪੀੜਾ ਰੱਖ ਕੇ, ਉਹਦੇ 'ਤੇ ਬੀੜ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਕਾਸ਼ ਕਰਨ ਦਾ ਢੰਗ, ਉਹਨੂੰ ਸੰਤੋਖਣ ਦਾ ਢੰਗ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇਹ ਸਾਰਾ ਕੁਛ ਦੱਸ ਕੇ ਕਹਿੰਦੇ ਭਾਈ ਇਵੇਂ ਸਤਿਕਾਰ ਕਰੋ, ਆਹ ਢੰਗ ਹੈ ਸਤਿਕਾਰ ਕਰਨ ਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪੜਾਅ ਦਰ ਪੜਾਅ ਜਿਹੜਾ ਹੈ ਸਹਾਰਨਪੁਰ ਜਾਂਦੇ ਨੇ, ਉੱਥੇ ਸਤਿਗੁਰੂ ਜੀ ਇੱਕ ਮਸੀਤ 'ਤੇ ਚੜ੍ਹ ਕੇ ਉੱਚੀ ਸਾਰੀ ਭਜਨ ਚੌਖਰਾ ਬੋਲ ਕੇ, ਅਤੇ ਕਹਿੰਦੇ ਨੇ ਕਿ ਹਟਿਓ ਜਪਿਓ ਸ਼ਹੀਦੋ ਮਰੀਦੋ ਇਹ ਸਾਰੇ ਨਾਮ ਲੈ ਕੇ ਆਉਂਦੇ ਨੇ, ਸਭ ਨੂੰ ਭਜਨ ਜਿਹੜਾ ਦਿੱਤਾ, ਸਭ ਨੂੰ ਜਿੰਨੇ ਵੀ ਹੈਗੇ ਨੇ ਸ਼ਹੀਦ ਮਰੀਦ ਹਟੀ ਤਪੀ ਜਪੀ ਤਪੀ ਸਾਰਿਆਂ ਦਾ ਨਾਮ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਨੂੰ ਭਜਨ ਦਿੱਤਾ। ਅਤੇ ਉਸ ਤੋਂ ਬਾਅਦ ਗੰਗਾ ਦੇ ਕੰਢੇ 'ਤੇ ਪਹੁੰਚਦੇ ਨੇ। ਇੱਥੇ ਵੀ ਅਨੇਕਾਂ ਕੌਤਕ ਸਤਿਗੁਰੂ ਜੀ ਛੋਟੇ ਛੋਟੇ ਕਰਦੇ ਨੇ, ਜਿਹਦੇ ਵਿੱਚ ਸਿੱਖਾਂ ਨੂੰ ਇੱਕ ਸਿੱਖਿਆ, ਜਿੱਥੇ ਉਹਨਾਂ ਦੇ ਜੀਵਨ ਜਿਹੜਾ ਹੈ ਉਹ ਸੁਧਾਰਨਾ ਚਾਹੁੰਦੇ ਨੇ, ਇਖਲਾਕੀ ਤੌਰ 'ਤੇ ਨੈਤਿਕਤਾ ਪੱਖ ਜਿਹੜਾ ਹੈ ਸਿੱਖਾਂ ਦਾ ਚੰਗਾ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੇ ਪਖੰਡ ਰਚੇ ਹੋਏ ਨੇ ਉਹਨਾਂ ਦੇ ਪਖੰਡ ਭੰਨਣਾ ਚਾਹੁੰਦੇ ਨੇ। ਦੂਸਰੇ ਪਾਸੇ ਸਤਿਗੁਰੂ ਜੀ ਉਹ ਧਾਰਮਿਕ ਲੋਕ ਜਿਹੜੇ ਆਪਣੇ ਅਕੀਦੇ ਤੋਂ ਭੜਕ ਚੁੱਕੇ ਨੇ, ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਹੇ ਨੇ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਭਾਂਡਾ ਜਿਹੜਾ ਇੱਥੇ ਫੋੜਦੇ ਨੇ। ਇੱਥੇ ਕੁਛ ਦਿਨ ਗੰਗਾ ਦੇ ਕੰਢੇ ਦੇ ਉੱਤੇ ਰਹਿੰਦੇ ਨੇ। ਬਹੁਤ ਸਾਰੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਇੰਨੀਆਂ ਕੁ ਅਰਜ਼ਾ ਕਰਦਾ ਹੋਇਆ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ।